ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫ਼ਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈੱਡਲਾਈਨਸ। ਕੈਨੇਡਾ ਵਿੱਚ ਭਾਰਤੀ ਕੌਂਸਲਰ ਸਰਵਿਸਿਜ਼ ਦੇਣ ਵਾਲੀ ਕੰਪਨੀ BLS ਇੰਟਰਨੈਸ਼ਨਲ ਖਿਲਾਫ਼ ਲੋਕਾਂ ਦੀਆਂ ਸ਼ਿਕਾਇਤਾਂ ਵਧੀਆਂ। ਸਾਊਥ ਏਸ਼ੀਅਨ ਭਾਈਚਾਰੇ ਖਿਲਾਫ਼ ਜਬਰਨ ਵਸੂਲੀ ਦੇ ਨਵੇਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਐਡਮਿੰਟਨ ਪੁਲਿਸ। ਅਤੇ ਇਮੀਗ੍ਰੇਸ਼ਨ ਤੇ ਸਖ਼ਤ ਕੈਪ ਲਗਾਉਣਾ ਚਾਹੁੰਦੇ ਨੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਏ। ਕੈਨੇਡਾ ਵਿੱਚ ਭਾਰਤ ਵੱਲੋਂ ਵੀਜ਼ਾ, ਪਾਸਪੋਰਟ ਅਤੇ ਹੋਰ ਦਸਤਾਵੇਜ਼ੀ ਸੇਵਾਵਾਂ ਦੇਣ ਵਾਲੀ ਇਕਲੌਤੀ ਕੰਪਨੀ BLS ਇੰਟਰਨੈਸ਼ਨਲ ਦੇ ਖਿਲਾਫ਼ ਲੋਕਾਂ ਦੀਆਂ ਸ਼ਿਕਾਇਤਾਂ ਲਗਾਤਾਰ ਵੱਧ ਰਹੀਆਂ ਨੇ। ਲੋਕਾਂ ਦਾ ਕਹਿਣਾ ਹੈ ਕਿ ਇਹ ਕੰਪਨੀ ਅਕਸਰ ਗਲਤ ਫੀਸਾਂ ਲਗਾ ਕੇ ਉਹਨਾਂ ਨੂੰ ਲੁੱਟ ਰਹੀ ਹੈ ਅਤੇ ਆਮ ਜਨਤਾ ਦੀ ਲੋੜ ਅਤੇ ਮਜ਼ਬੂਰੀ ਦਾ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ। ਇੱਕ ਵਿਅਕਤੀ ਪ੍ਰਸ਼ਾਂਤ ਵਸ਼ਿਸ਼ਟ ਦੀ ਮਾਂ ਦੀ ਡੈਥ ਹੋਈ, ਉਹ ਐਮਰਜੈਂਸੀ ਵੀਜ਼ਾ ਲੈਣ BLS ਦੇ ਬ੍ਰੈਂਪਟਨ ਲੋਕੇਸ਼ਨ ਤੇ ਗਿਆ। ਭਾਵੇਂ ਉਹ ਖੁਦ ਵੀਜ਼ਾ ਲੈ ਕੇ ਆਇਆ ਸੀ, ਪਰ ਉਸ ਕੋਲੋਂ $135 ਕੁਰੀਅਰ ਫੀਸ ਲਈ ਗਈ, ਯਾਨੀ $45 ਦੇ ਹਿਸਾਬ ਨਾਲ ਤਿੰਨ ਜਣਿਆਂ ਦਾ ਵੀਜ਼ਾ ਸੀਗਾ ਤੇ ਉਸ ਤੋਂ $135 ਕੁਰੀਅਰ ਫੀਸ ਲਈ ਗਈ। ਉਹਨੇ ਦੱਸਿਆ ਕਿ ਵੀ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਕਿ ਉਸ ਕੋਲੋਂ ਇਸ ਕਿਸਮ ਦੀਆਂ ਸਰਵਿਸਿਜ਼ ਲਈ ਫੀਸ ਮੰਗੀ ਗਈ ਜਿਹੜੀਆਂ ਕਿ ਉਸਨੂੰ ਲੋੜੀਂਦੀਆਂ ਹੀ ਨਹੀਂ ਸਨ। ਤੇ ਦਿਲਚਸਪ ਗੱਲ ਇਹ ਹੈ ਕਿ ਇਸ ਕਿਸਮ ਦਾ ਐਕਸਪੀਰੀਅੰਸ ਕਰਨ ਵਾਲਾ ਪ੍ਰਸ਼ਾਂਤ ਕੋਈ ਇਕੱਲਾ ਬੰਦਾ ਨਹੀਂ ਹੈਗਾ। CBC ਨੇ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਤੇ ਉਹਨਾਂ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਵੀ BLS ਵੱਲੋਂ ਜ਼ਬਰਦਸਤੀ ਜ਼ਿਆਦਾ ਫੀਸ ਦੇਣ ਲਈ ਮਜਬੂਰ ਕੀਤਾ ਗਿਆ। ਉਹਨਾਂ ਨੂੰ ਇਹ ਵੀ ਇਸ ਗੱਲ ਤੇ ਵਿਡਰਾਇਆ ਵੀ ਗਿਆ ਕਿ ਵੀ ਜੇ ਉਹਨਾਂ ਨੇ ਇਹ ਵਾਧੂ ਫੀਸ ਨਾ ਦਿੱਤੀ ਤਾਂ ਉਹਨਾਂ ਦੇ ਡਾਕੂਮੈਂਟ ਵੀ ਰੱਦ ਹੋ ਸਕਦੇ ਨੇ, ਉਹਨਾਂ ਦੀ ਫਾਈਲ ਰੋਕੀ ਜਾ ਸਕਦੀ ਹੈ, ਉਹਨਾਂ ਨੂੰ ਬਲੈਕਲਿਸਟ ਕੀਤਾ ਜਾ ਸਕਦਾ। BLS ਦੇ ਕੁਝ ਫਾਰਮਰ ਸਟਾਫ ਮੈਂਬਰਸ ਨੇ ਵੀ ਦੱਸਿਆ ਕਿ ਦਫ਼ਤਰ ਦੇ ਅੰਦਰ ਮੁਲਾਜ਼ਮਾਂ ਉੱਤੇ ਦਬਾਅ ਵੀ ਹੁੰਦਾ ਸੀਗਾ ਕਿ ਐਪਲੀਕੈਂਟਸ ਦੀਆਂ ਫਾਈਲਾਂ 'ਚ ਛੋਟੀਆਂ ਛੋਟੀਆਂ ਗਲਤੀਆਂ ਲੱਭੀਆਂ ਜਾਣ ਤਾਂ ਜੋ ਉਹਨਾਂ ਨੂੰ ਐਡੀਸ਼ਨਲ ਸਰਵਿਸਿਜ਼ ਵੇਚੀਆਂ ਜਾ ਸਕਣ। ਇੱਕ ਸਾਬਕਾ ਸੁਪਰਵਾਈਜ਼ਰ ਨੇ ਤਾਂ ਖੁੱਲ੍ਹ ਕੇ ਕਿਹਾ ਕਿ ਵੀ ਮੈਨੂੰ ਪਤਾ ਸੀ ਕਿ ਅਸੀਂ ਗਲਤ ਕਰ ਰਹੇ ਹਾਂ, ਪਰ ਫਿਰ ਵੀ ਲੋਕਾਂ ਤੋਂ ਜ਼ਿਆਦਾ ਪੈਸੇ ਲਏ ਜਾ ਰਹੇ ਸੀ। BLS ਦੀਆਂ ਦੇਸ਼ ਭਰ ਵਿੱਚ ਬਹੁਤ ਸਾਰੀਆਂ ਲੋਕੇਸ਼ਨਾਂ ਨੇ ਜੋ ਪਾਸਪੋਰਟ ਰਿਨਿਊਅਲ, ਪੁਲਿਸ, ਕ੍ਰਿਮੀਨਲ ਬੈਕਗ੍ਰਾਊਂਡ ਚੈੱਕ ਅਤੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ OCI ਜਿਹੜੀ ਕਾਰਡ ਵਰਗੀਆਂ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਨੇ। ਜੇ ਇੰਟਰਨੈਟ ਤੇ ਸਰਚ ਕੀਤੀ ਜਾਵੇ ਤਾਂ ਹਜ਼ਾਰਾਂ ਫੇਸਬੁੱਕ ਪੋਸਟਾਂ ਨੇ, ਰੈਡਿਟ ਦੇ ਥਰੈਡਸ ਨੇ, ਆਨਲਾਈਨ ਪਟੀਸ਼ਨਾਂ ਵੀ ਨੇ ਜਿਹਦੇ ਵਿੱਚ BLS ਦੇ ਖਿਲਾਫ਼ ਜਿਹੜਾ ਰੋਸ ਹੈ ਉਹ ਨਜ਼ਰੀ ਪੈ ਜਾਂਦਾ ਹੈ। BLS ਤੋਕੇ ਹੋਏ ਲੋਕਾਂ ਵੱਲੋਂ ਸ਼ੁਰੂ ਕੀਤੀ ਇੱਕ ਆਨਲਾਈਨ ਪਟੀਸ਼ਨ ਵਿੱਚ ਤਾਂ 7,000 ਤੋਂ ਵੀ ਜ਼ਿਆਦਾ ਦਸਤਖਤ ਹੋਏ ਹੋਏ ਨੇ। ਸ਼ਿਕਾਇਤਾਂ ਬਾਰੇ CBC ਟੋਰੋਂਟੋ ਦੇ ਸਵਾਲਾਂ ਦੇ ਜਵਾਬ ਵਿੱਚ BLS ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਵੀ ਉਹ ਤਾਂ ਇੱਕ ਉੱਤਮ ਸੇਵਾ, ਪਾਰਦਰਸ਼ਤਾ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਜਾਣੀ ਜਾਂਦੀ ਹੈ, ਕਿ ਵੀ ਉਹਨਾਂ ਦੀ ਐਕਸੀਲੈਂਟ ਸਰਵਿਸ ਹੈ। ਕੰਪਨੀ ਦੀ ਚੀਫ ਇਨਫਰਮੇਸ਼ਨ ਆਫਿਸਰ ਪੂਜਾ ਅਰੋੜਾ ਨੇ ਕਿਹਾ ਕਿ ਵੀ ਜਿੱਥੇ ਵੀ ਸ਼ਿਕਾਇਤ ਆਈ ਹੈ ਉਸ ਦੀ ਚੰਗੀ ਤਰ੍ਹਾਂ ਜਾਂਚ ਹੋਵੇਗੀ ਤੇ ਲੋੜੀਂਦੇ ਕਦਮ ਵੀ ਚੁੱਕੇ ਜਾਣਗੇ। ਤੇ ਆਪਣੇ ਵੱਲੋਂ ਟੋਰੋਂਟੋ ਵਿੱਚ ਸਥਿਤ ਜਿਹੜਾ ਭਾਰਤੀ ਕੌਂਸਲਰ ਜਨਰਲ ਹੈ ਉਹਨੇ ਕਿਹਾ ਕਿ ਵੀ ਉਹ ਫੌਰੀ ਅਤੇ ਐਫੀਸ਼ੀਐਂਟ ਸਰਵਿਸਿਜ਼ ਲਈ ਕਮਿਟਿਡ ਹੈ ਤੇ ਇਹ ਵੀ ਕਿਹਾ ਕਿ BLS ਇੰਟਰਨੈਸ਼ਨਲ ਨੂੰ ਇੱਕ ਓਪਨ ਕੰਪੀਟੀਸ਼ਨ ਰਾਹੀਂ ਚੁਣਿਆ ਗਿਆ ਸੀ। ਹੁਣ ਸ਼ਿਕਾਇਤਾਂ ਦੀ ਜੇ ਗੱਲ ਕਰੀਏ ਤਾਂ ਮਿਸਿਸਾਗਾ ਵਿੱਚ ਇੱਕ ਬਿਨੈਕਾਰ ਨੇ ਦੱਸਿਆ ਕਿ ਜਦੋਂ ਆਪਣੀ OCI ਐਪਲੀਕੇਸ਼ਨ ਦੇਣ ਗਿਆ ਤਾਂ ਉਸ ਤੋਂ ਉਹਨਾਂ ਡਾਕੂਮੈਂਟਸ ਦੀ ਮੰਗ ਕੀਤੀ ਗਈ ਜੋ BLS ਦੀ ਵੈਬਸਾਈਟ 'ਤੇ ਦਰਜ ਨਹੀਂ ਸੀਗੇ, ਕਿਉਂਕਿ ਜਿਵੇਂ ਜਦੋਂ ਐਪਲੀਕੈਂਟ ਅਪਲਾਈ ਕਰਦਾ ਤਾਂ ਉੱਥੇ ਇੱਕ ਚੈੱਕਲਿਸਟ ਹੁੰਦੀ ਹੈ ਕਿ ਵੀ ਫਲਾਣੇ ਫਲਾਣੇ ਡਾਕੂਮੈਂਟ ਤੁਹਾਨੂੰ ਲੈ ਕੇ ਜਾਣੇ ਆ ਜਾਂ ਭਰ ਕੇ ਲੈ ਕੇ ਜਾਣੇ ਆ, ਅਤੇ ਜਦੋਂ ਉਹ ਅਕੋਰਡਿੰਗਲੀ ਗਿਆ ਤਾਂ ਉੱਥੇ ਉਹ ਡਾਕੂਮੈਂਟ ਮੰਗੇ ਗਏ ਜੋ ਲਿਖੇ ਨਹੀਂ ਸੀ ਹੋਏ ਵੈਬਸਾਈਟ 'ਤੇ। ਉਹਨੇ ਦੱਸਿਆ ਕਿ ਸਟਾਫ ਨੇ ਉਸਦੀ ਪਤਨੀ ਨੂੰ ਮੂਰਖ ਤੱਕ ਕਿਹਾ ਅਤੇ ਜਦ ਉਹ ਐਡੀਸ਼ਨਲ ਫੀਸਾਂ ਦੀ ਉਹਨੇ ਡਿਟੇਲ ਦੀ ਰਿਸੀਟ ਮੰਗੀ ਤਾਂ ਉਸਨੂੰ ਕਿਹਾ ਗਿਆ ਕਿ ਵੀ ਉਹਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ। ਓਨਟੇਰੀਓ ਵਿੱਚ ਇੱਕ ਵਕੀਲ ਨੇ, ਹਰਪ੍ਰੀਤ ਹੋਰਾ, ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਤੋਂ BLS ਨੇ 2 ਵਾਰੀ ਫਾਲਤੂ ਕੁਰੀਅਰ ਸੇਵਾ ਲਈ ਫੀਸ ਲੈ ਲਈ, ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਰਿਫੰਡ ਮਿਲਿਆ, ਪਰ ਉਹਨਾਂ ਨੇ ਇਸ ਨੂੰ ਸਪਸ਼ਟ ਤੌਰ 'ਤੇ ਹਰੈਸਮੈਂਟ ਕਿਹਾ ਅਤੇ ਕਾਨੂੰਨੀ ਲੁੱਟ ਆਖਿਆ। ਇੱਕ ਹੋਰ ਕਲਾਇੰਟ ਸ਼ਿਵਮ ਨਹਿਰਾ ਨੇ ਵੀ ਆਪਣਾ ਅਨੁਭਵ ਸਾਂਝਾ ਕੀਤਾ। ਉਹਨਾਂ ਨੇ ਦੱਸਿਆ ਕਿ ਵੀ ਉਹਨਾਂ ਤੋਂ $100 ਪ੍ਰੀਮੀਅਮ ਲਾਊਂਜ ਸਰਵਿਸ ਲਈ ਲਏ ਗਏ ਸਨ। ਉਹ ਤਾਂ ਸੀਗੇ ਕਿ ਵੀ PR ਐਪਲੀਕੇਸ਼ਨ ਬਾਬਤ ਬੜੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਅਤੇ ਉਹਨਾਂ ਨੂੰ ਸੀ ਕਿ ਵੀ ਚਲੋ ਉਹ ਇੰਨੀਆਂ ਲੰਬੀਆਂ ਲਾਈਨਾਂ ਤੋਂ ਬਚ ਜਾਣਗੇ, ਤਾਂ $100 ਪ੍ਰੀਮੀਅਮ ਲਾਊਂਜ ਸਰਵਿਸ ਉਹਨਾਂ ਨੇ ਲਿੱਤੀ। ਅਤੇ ਉਹਨਾਂ ਨੇ ਕਿਹਾ ਕਿ ਉਹ 4 ਵਾਰੀ ਆਪਣੀ ਫਾਈਲ ਠੀਕ ਕਰਨ ਗਏ ਅਤੇ ਹਰ ਵਾਰੀ ਮੁਲਾਜ਼ਮ ਕੋਈ ਨਾ ਕੋਈ ਨਵੀਂ ਗਲਤੀ ਲੱਭ ਲੈਂਦੇ ਸੀਗੇ। ਅਤੇ ਦੂਸਰੇ ਪਾਸੇ ਜੇ ਗੱਲ ਕਰੀਏ ਕਿ ਕਾਊਂਟਰ ਦੇ ਪਰਲੇ ਪਾਸੇ ਯਾਨੀ ਕਿ ਜਿਹੜਾ ਇੰਟਰਨਲ ਸਟਾਫ ਹੈ ਉਹਨਾਂ ਦੀ ਵੀ ਸਿਚੁਏਸ਼ਨ ਬੈਟਰ ਨਹੀਂ ਹੈਗੀ। 3 ਫਾਰਮਰ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਪਿਛਲੇ 5 ਸਾਲਾਂ ਵਿੱਚ ਬ੍ਰੈਂਪਟਨ ਦੀ BLS ਲੋਕੇਸ਼ਨ 'ਤੇ ਕੰਮ ਕੀਤਾ ਸੀ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਥੋੜ੍ਹੇ ਸਮੇਂ ਦੇ ਕੰਟਰੈਕਟ 'ਤੇ ਰੱਖਿਆ ਗਿਆ ਸੀ, ਸ਼ਾਰਟ ਟਰਮ ਕੰਟਰੈਕਟ, ਅਤੇ ਉਹਨਾਂ 'ਤੇ ਐਪਲੀਕੈਂਟਸ ਦੀਆਂ ਅਰਜ਼ੀਆਂ ਵਿੱਚ ਗਲਤੀਆਂ ਲੱਭਣ ਜਾਂ ਐਡੀਸ਼ਨਲ ਖਰਚੇ ਜੋੜਨ ਲਈ ਦਬਾਅ ਪਾਇਆ ਜਾਂਦਾ ਸੀ। CBC ਟੋਰਾਂਟੋ ਨੇ ਉਹਨਾਂ ਦੇ ਕਰੀਅਰ ਤੇ ਪੈਣ ਵਾਲੇ ਕੰਸਰਨਸ ਦੇ ਕਰਕੇ ਉਹਨਾਂ ਦੀ ਜਿਹੜੀ ਆਇਡੈਂਟੀਟੀ ਹੈ ਉਹ ਨਸ਼ਰ ਨਾ ਕਰਨ ਲਈ ਸਹਿਮਤੀ ਦਿੱਤੀ ਹੈ, ਤੇ ਇੱਕ ਫਾਰਮਰ BLS ਇੰਪਲੋਈ ਨੇ ਦੱਸਿਆ ਸੀਗਾ ਕਿ ਜੇਕਰ ਤੁਸੀਂ ਸਰਵਿਸਿਜ਼ ਵੇਚ ਨਹੀਂ ਰਹੇ ਤਾਂ ਤੁਹਾਨੂੰ ਕੱਢ ਦਿੱਤਾ ਜਾਵੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਮੁਲਾਜ਼ਮ ਆਪਸ ਵਿੱਚ ਵੀ ਕੰਪੀਟੀਸ਼ਨ ਕਰਦੇ ਸੀਗੇ ਕਿ ਵੀ ਕਿਹੜਾ ਬੰਦਾ ਜ਼ਿਆਦਾ ਸਰਵਿਸਿਜ਼ ਵੇਚੂਗਾ, ਤੇ ਜਿਹੜਾ ਵਿਨਰ ਹੁੰਦਾ ਸੀ ਫਿਰ ਉਹਨੂੰ ਇਨਾਮ ਵੀ ਮਿਲਦੇ ਸੀ। ਤੇ ਅਰਜ਼ੀਆਂ ਵਿੱਚ ਗਲਤੀਆਂ ਲੱਭਣ ਲਈ, ਜਿਵੇਂ ਜੇ ਕਿਸੇ ਥਾਂ ਦਾ ਐਡਰੈਸ ਦੇ ਵਿੱਚ ਐਵੀਨਿਊ ਲਿਖਿਆ ਹੁੰਦਾ ਤੇ ਕੱਲਾ AVE ਡਾਟ ਪਾ ਦਿੱਤਾ, ਤੇ ਇਹ ਵੀ ਗਲਤੀ ਕੱਢ ਦਿੱਤੀ ਜਾਂਦੀ ਸੀ ਕਿ ਤੁਸੀਂ ਪੂਰਾ ਐਵੀਨਿਊ ਕਾਹਤੇ ਨਹੀਂ ਲਿਖਿਆ, ਜਾਂ ਸ਼ਬਦਾਂ ਦੇ ਵਿੱਚ ਕੌਮਾ ਨਾ ਹੋਣ ਦਾ ਵੀ ਬਹਾਨਾ ਬਣਾਇਆ ਜਾਂਦਾ ਸੀ ਕਿ ਵੀ ਕਿਸੇ ਤਰ੍ਹਾਂ ਕੋਈ ਨਾ ਕੋਈ ਐਡੀਸ਼ਨਲ ਫੀਸ ਲੈ ਲਿੱਤੀ ਜਾਵੇ ਜਾਂ ਕੋਈ ਇਹਨਾਂ ਨੂੰ ਸਰਵਿਸ ਪੈਕੇਜ ਵੇਚ ਦਿੱਤਾ ਜਾਵੇ। ਇੱਕ ਮੁਲਾਜ਼ਮ ਨੇ ਦੱਸਿਆ ਕਿ ਵੀ ਉਹਨੇ ਆਖਿਰਕਾਰ ਕੰਮ ਹੀ ਛੱਡ ਦਿੱਤਾ ਕਿਉਂਕਿ ਉਹ ਬਿਨੈਕਾਰਾਂ ਨਾਲ ਝੂਠ ਬੋਲਣ ਤੋਂ ਪਰੇਸ਼ਾਨ ਸੀ, ਤੇ ਕਿਉਂਕਿ ਕਈ ਵਾਰੀ ਉਹਨਾਂ ਨੂੰ ਹਮਦਰਦੀ ਵੀ ਹੁੰਦੀ ਸੀ, ਦੇਖ ਰਹੇ ਸੀ ਕਿ ਵਿਚਾਰੇ ਜੈਨੂਇਨ ਨੇ ਤੇ ਉਹਨਾਂ ਨਾਲ ਧੱਕਾ ਹੋ ਰਿਹਾ। ਉਹਨਾਂ ਨੇ ਕਿਹਾ ਕਿ ਕਈ ਵਾਰੀ ਕੋਈ ਐਪ ਸਟੂਡੈਂਟ ਆਉਂਦੇ ਸੀਗੇ ਆਪਣੀ PR ਐਪਲੀਕੇਸ਼ਨਸ ਲਈ ਜਿਨ੍ਹਾਂ ਕੋਲੇ ਜਾਂ ਤਾਂ ਕੰਮ ਨਹੀਂ ਸੀ ਹੁੰਦਾ ਜਾਂ ਵਿਚਾਰੇ ਮਿਨੀਮਮ ਵੇਜ ਤੇ ਕੰਮ ਕਰ ਰਹੇ ਹੁੰਦੇ ਸੀ, ਤੇ ਫਿਰ ਵੀ BLS ਵੱਲੋਂ $200-$300 ਫਾਲਤੂ ਵਸੂਲਿਆ ਜਾ ਰਿਹਾ ਉਸ ਚੀਜ਼ ਲਈ ਜੋ $40 ਚ ਕੀਤੀ ਜਾ ਸਕਦੀ ਸੀ। ਤੇ CBC ਨਾਲ ਗੱਲ ਕਰਨ ਵਾਲੇ ਤਿੰਨਾਂ ਫਾਰਮਰ ਇੰਪਲੋਈਜ਼ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਆਪਣੇ ਜਾਂ ਆਪਣੇ ਪਰਿਵਾਰ ਦੇ ਲਈ ਬਾਅਦ ਦੇ ਵਿੱਚ ਕਦੇ ਜਦੋਂ ਉਹ BLS ਛੱਡ ਚੁੱਕੇ ਸੀ, ਬਾਅਦ 'ਚ BLS ਸੇਵਾਵਾਂ ਲਈ ਉੱਥੇ ਗਏ ਤਾਂ ਉਹਨਾਂ ਕੋਲੋਂ ਵੀ ਉਸ ਸੇਵਾ ਦੇ ਪੈਸੇ ਲਿੱਤੇ ਗਏ ਜਿਹੜੀ ਉਹਨਾਂ ਨੂੰ ਚਾਹੀਦੀ ਨਹੀਂ ਸੀ। ਤੇ ਬੇਲੋੜੀ ਕੁਰੀਅਰ ਫੀਸ ਤੇ ਤੱਕ ਬੰਦੇ ਨੇ ਕਿਹਾ ਇੱਕ ਸਟਾਫ ਮੈਂਬਰ ਨੂੰ ਕਿ ਯਾਰ ਮੈਂ ਇਸ ਥਾਂ ਤੇ ਕੰਮ ਕੀਤਾ, ਮੈਨੂੰ ਪਤਾ ਕਿ ਤੁਸੀਂ ਕੀ ਕਰ ਰਹੇ ਹੋ। ਤੇ ਇਸ ਦੇ ਜਵਾਬ ਵਿੱਚ ਉਸ ਸਟਾਫ ਮੈਂਬਰ ਨੇ ਉਹਨੂੰ ਕਿਹਾ ਕਿ ਵੀ ਫੀਸ ਦੇਣੀ ਪੈਣੀ ਹੈ ਤੇ ਕੋਈ ਆਪਸ਼ਨ ਨਹੀਂ ਹੈਗਾ। ਹੁਣ ਅਕਾਊਂਟੇਬਿਲਿਟੀ ਦਾ ਕੀ ਕਰਿਆ ਜਾਵੇ? BLS ਇੱਕ ਪ੍ਰਾਈਵੇਟ ਕੰਪਨੀ ਹੈ ਜੋ ਭਾਰਤ ਦੇ ਕੌਂਸਲੇਟ ਵੱਲੋਂ ਠੇਕੇ ਤੇ ਕੰਮ ਕਰਦੀ ਹੈ। ਕੈਨੇਡਾ ਦੀ ਸਰਕਾਰ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਇਸ 'ਤੇ ਕੋਈ ਕੰਟਰੋਲ ਨਹੀਂ ਹੈਗਾ। ਜਿਹੜਾ ਕੈਨੇਡਾ ਦਾ ਵਿਦੇਸ਼ ਮਾਮਲਿਆਂ ਦਾ ਵਿਭਾਗ ਹੈ, ਗਲੋਬਲ ਅਫੇਅਰਸ ਕੈਨੇਡਾ, ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਕਾਉਂਸਲਰ ਪੋਸਟ ਨੂੰ ਸਟੈਬਲਿਸ਼ ਕਰਨ ਨੂੰ ਆਥੋਰਾਈਜ਼ ਕਰਦਾ ਹੈ, ਪਰ ਉਹਨਾਂ ਦਾ ਕਿਸੇ ਫੋਰਨ ਗਵਰਨਮੈਂਟ ਵੱਲੋਂ ਠੇਕੇ ਤੇ ਕੰਮ ਕਰਨ ਵਾਲੀ ਕੰਪਨੀ ਦੇ ਕੋਈ ਅਧਿਕਾਰ ਨਹੀਂ ਹੈ। ਵਿਭਾਗ ਸਿਫਾਰਿਸ਼ ਕਰਦਾ ਹੈ ਕਿ ਲੋਕ ਆਪਣੇ ਸਥਾਨਕ ਕੰਜ਼ਿਊਮਰ ਪ੍ਰੋਟੈਕਸ਼ਨ ਆਫਿਸ ਜਾਂ ਜੇ ਕੋਈ ਕ੍ਰਿਮੀਨਲ ਕੰਪਲੇਂਟ ਹੈ ਤਾਂ ਪੁਲਿਸ ਨਾਲ ਸੰਪਰਕ ਕਰਨ। ਕੰਜ਼ਿਊਮਰ ਪ੍ਰੋਟੈਕਸ਼ਨ ਓਨਟੈਰੀਓ ਨੇ ਕਿਹਾ ਕਿ ਉਹਨਾਂ ਕੋਲ 3 ਸਾਲਾਂ ਵਿੱਚ BLS ਨੂੰ ਲੈ ਕੇ ਸਿਰਫ ਇੱਕ ਸ਼ਿਕਾਇਤ ਆਈ ਹੈ, ਪਰ ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ। BLS ਕੰਪਨੀ ਨੂੰ ਬਰਖਾਸਤ ਕਰਨ ਜਾਂ ਉਸ 'ਤੇ ਕਾਰਵਾਈ ਕਰਨ ਦਾ ਅਧਿਕਾਰ ਸਿਰਫ ਭਾਰਤੀ ਕੌਂਸਲੇਟ ਜਨਰਲ ਕੋਲ ਹੈ। ਕੌਂਸਲੇਟ ਨੇ CBC ਟੋਰਾਂਟੋ ਨੂੰ ਕਿਹਾ ਕਿ ਉਹ ਸੇਵਾਵਾਂ ਦੀ ਕੁਆਲਿਟੀ ਨੂੰ ਵਧੀਆ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਨੇ, ਜਿਸ ਵਿੱਚ BLS ਨਾਲ ਮਿਲ ਕੇ ਕੰਮ ਕਰਨਾ, ਅੰਦਰੂਨੀ ਜਾਂਚਾਂ ਕਰਾਉਣੀਆਂ ਅਤੇ ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਸੋ ਹੁਣ ਇਸ ਖਬਰ ਦਾ ਕਿੰਨਾ ਕੁ ਪ੍ਰਭਾਵ ਹੋਊਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ BLS ਦੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਸੁਧਾਰ ਹੋਊਗਾ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਹਾਲ ਦੀ ਘੜੀ ਬਹੁਤ ਸਾਰੇ ਲੋਕ ਸਰਵਿਸਿਜ਼ ਨੂੰ ਲੈ ਕੇ ਪਰੇਸ਼ਾਨੀ ਇਜ਼ਹਾਰ ਕਰ ਚੁੱਕੇ ਨੇ। ਐਡਮਿੰਟਨ ਪੁਲਿਸ ਸ਼ਹਿਰ ਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਮੈਂਬਰਾਂ ਵਿਰੁੱਧ ਧਮਕੀਆਂ ਅਤੇ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਦੇ ਨਵੇਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਐਡਮਿੰਟਨ ਦੇ ਇੰਟਰਿਮ ਪੁਲਿਸ ਚੀਫ ਡੇਵਿਨ ਲਾਫੋਰਸ ਦੇ ਅਨੁਸਾਰ ਜੂਨ ਦੇ ਸ਼ੁਰੂ ਤੋਂ ਹੁਣ ਤੱਕ 6 ਘਟਨਾਵਾਂ ਜਿਨ੍ਹਾਂ ਵਿੱਚ ਘੱਟੋ ਘੱਟ ਇੱਕ ਅੱਗਜ਼ਨੀ ਵੀ ਸ਼ਾਮਲ ਹੈ, ਇਹ ਰਿਪੋਰਟ ਕੀਤੀਆਂ ਗਈਆਂ ਨੇ। ਇਹ ਸਭ ਕੁਝ ਲਗਭਗ 1 ਸਾਲ ਬਾਅਦ ਹੋ ਰਿਹਾ ਜਦੋਂ ਪ੍ਰੋਜੈਕਟ ਗੈਸ ਲਾਈਟ ਦੀ ਜਾਂਚ ਦੇ ਤਹਿਤ ਗ੍ਰਿਫਤਾਰੀਆਂ ਹੋਈਆਂ ਸੀਗੀਆਂ। ਉਸ ਜਾਂਚ ਦੌਰਾਨ ਐਡਮਿੰਟਨ ਖੇਤਰ ਦੇ ਸਾਊਥ ਏਸ਼ੀਅਨ ਬਿਲਡਰਸ ਨੂੰ ਧਮਕਾਇਆ ਜਾ ਰਿਹਾ ਸੀ ਅਤੇ ਅੱਗ ਲਗਾਉਣ ਅਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਵੀ ਵਾਪਰੀਆਂ ਸਨ। ਲਾਫੋਰਸ ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਮਾਮਲੇ ਪੁਰਾਣੀ ਜਾਂਚ ਨਾਲ ਸਿੱਧੇ ਤੌਰ ਤੇ ਤਾਂ ਨਹੀਂ ਜੁੜੇ ਹੋਏ, ਪਰ ਕੁਝ ਸੰਬੰਧ ਜ਼ਰੂਰ ਨਜ਼ਰ ਆ ਰਹੇ ਨੇ। ਉਹਨਾਂ ਨੇ ਦੱਸਿਆ ਕਿ ਪੈਸੇ ਲੈਣ ਦਾ ਤਰੀਕਾ ਵੀ ਲਗਭਗ ਉਹੀ ਹੈ ਕਿ ਵੀ ਕਿਸੇ ਵਿਅਕਤੀ ਨੂੰ ਫੋਨ ਜਾਂ ਵਟਸਐਪ ਰਾਹੀਂ ਕੰਟੈਕਟ ਕਰਕੇ ਧਮਕੀਆਂ ਦੇਣਾ ਅਤੇ ਫਿਰ ਪੈਸਾ ਮੰਗਣਾ। ਅਜੇ ਜਾਂਚ ਜਾਰੀ ਹੈ, ਪਰ ਪੁਲਿਸ ਮੰਨ ਰਹੀ ਹੈ ਕਿ ਇਹ ਨਵੇਂ ਮਾਮਲੇ ਭਾਰਤ ਵਿੱਚ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋ ਸਕਦੇ ਨੇ। ਇਹ ਗਿਰੋਹ ਹਾਲ ਹੀ ਵਿੱਚ ਕੈਨੇਡਾ 'ਚ ਖਬਰਾਂ 'ਚ ਰਿਹਾ। PC ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਫੈਡਰਲ ਸਰਕਾਰ ਨੂੰ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਸੀ, ਤੇ ਸੋਮਵਾਰ ਨੂੰ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਅਤੇ ਪਬਲਿਕ ਸੇਫਟੀ ਮਿਨਿਸਟਰ ਨੇ ਵੀ ਇਸ ਦੀ ਹਿਮਾਇਤ ਵਿੱਚ ਬਿਆਨ ਦਿੱਤੇ ਸਨ। ਐਡਮਿੰਟਨ ਪੁਲਿਸ ਵੀ ਚਾਹੁੰਦੀ ਹੈ ਕਿ ਇਸ ਗੈਂਗ ਨੂੰ ਕਾਨੂੰਨੀ ਤੌਰ ਤੇ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਜਾਵੇ ਤਾਂ ਜੋ ਹੋਰ ਵਧੇਰੇ ਜਾਂਚ ਅਤੇ ਕਾਨੂੰਨੀ ਕਦਮ ਚੁੱਕੇ ਜਾ ਸਕਣ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ ਨੇ ਲੰਘੇ ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੈਨੇਡਾ ਦੀ ਇਮੀਗ੍ਰੇਸ਼ਨ ਬਾਰੇ ਆਪਣੇ ਪੱਖ ਨੂੰ ਸਪਸ਼ਟ ਕੀਤਾ ਕਿ ਉਹ ਪ੍ਰਵਾਸ ਤੇ ਸਖਤ ਕੈਪ ਲਗਾਉਣਾ ਚਾਹੁੰਦੇ ਨੇ। ਉਹਨਾਂ ਕਿਹਾ ਕਿ ਕੈਨੇਡਾ ਵਿੱਚ ਦਾਖਲ ਹੋ ਰਹੇ ਲੋਕਾਂ ਨਾਲੋਂ ਇੱਥੋਂ ਜਾਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣੀ ਚਾਹੀਦੀ ਹੈ, ਹਾਲਾਂਕਿ ਉਹਨਾਂ ਨੇ ਕੋਈ ਅੰਕੜਾ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਜਿੰਨੇ ਲੋਕ ਆ ਰਹੇ ਨੇ ਉਹਨਾਂ ਨਾਲੋਂ ਵੱਧ ਲੋਕ ਕੈਨੇਡਾ ਛੱਡ ਕੇ ਜਾਣ। ਇਸ ਲਈ ਜ਼ਰੂਰੀ ਹੈ ਤਾਂ ਕਿ ਹਾਊਸਿੰਗ, ਹੈਲਥ ਕੇਅਰ ਅਤੇ ਨੌਕਰੀਆਂ ਵੱਧਦੀਆਂ ਲੋੜਾਂ ਦੇ ਅਨੁਕੂਲ ਹੋ ਸਕਣ। ਉਹਨਾਂ ਕਿਹਾ ਕਿ ਲਿਬਰਲ ਸਰਕਾਰ ਦੇ ਦੌਰਾਨ ਹਰ ਸਾਲ ਲਗਭਗ 1 ਮਿਲੀਅਨ ਲੋਕਾਂ ਦੀ ਆਬਾਦੀ ਵਧੀ, ਜਦਕਿ ਸਿਰਫ 2 ਲੱਖ ਘਰ ਹੀ ਬਣਾਏ ਗਏ। ਪੀਅਰ ਪੋਲੀਐਵ ਨੇ ਕਿਹਾ ਕਿ ਸਾਡੀ ਇਮੀਗ੍ਰੇਸ਼ਨ ਨੀਤੀ ਐਸੇ ਤਰੀਕੇ ਨਾਲ ਬਣਾਈ ਜਾਵੇ ਜੋ ਸਹੀ ਕਿਸਮ ਦੇ ਲੋਕਾਂ ਨੂੰ ਸਹੀ ਗਿਣਤੀ ਵਿੱਚ ਸੱਦੇ ਅਤੇ ਇਸ ਦਰਮਿਆਨ ਹਮੇਸ਼ਾ ਕੈਨੇਡਾ ਅਤੇ ਕੈਨੇਡੀਅਨਜ਼ ਨੂੰ ਪਹਿਲ ਦਿੱਤੀ ਜਾਵੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।